ਇਹ ਪਦਤ ਤੇ ਮਤ ਚੁਕੇ ਰੇ ਮਨ ਭੇਦ ਬਿਭੇਦ ਨਾ ਜਾਣ ਬਿਓ ਪਰ ਪਛਰ ਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ ਪਰ ਪਛਰ ਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ ਤਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਗੁਰੂ ਅਰਜਨ ਪ੍ਰਤਖ ਹਰ ਵਾਹਿਗੁਰੂ ਆਏਗਰ
ਵਾਹਿਗੁਰੂ ਵਾਹਿਗੁਰੂ।
जी दया परवान, जी दया परवान, तीरथ सगल पुन, अड़सठ तीरथ सगल पुन,
अड़सठ तीरथ सगल पुन,
अड़सठ तीरथ सगल पुन, अड़सठ तीरथ सगल पुन,
तीरथ सगल पुन,
जी दया परवान, जी दया परवान, संग साधुआं तूड़ी कर इशनान, हर का नाम ते आए सुन, सब नानो कर दान, हर का नाम ते आए सुन, सब नानो कर दान, जन्म करम मल उतरे मन ते जाए गुमान, काम करोद न मोइए बिन से लोभ सुआन, सच्चे मार्ग चल दिया सोसाइटी को लो महाराज जी सेवा ले रहे ने, की आख्या सच्चे मार्ग चल दिया उस्तक करे जहान, उस्तक करे जहान, जी दया परवान, अड़सठ तीरथ सगल पुन, अड़सठ तीरथ सगल पुन,
अड़सठ तीरथ सगल पुन, अड़सठ तीरथ सगल पुन,
जी दया परवान, जी दया परवान,
जी दया परवान, जी दया परवान।
ਵਿਚਾਰੀ ਸੋਈ ਪੁਰਖ ਸੁਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਜਿਨ੍ਹਾਂ ਮਿਲਿਆ ਸੁਚੇ ਸੇ ਕਾਢੀਏ ਜਿਨ ਪੂਰਾ ਗੁਰ ਮਿਹਰਬਾਨ ਕੀ ਦਇਆ ਪਰਵਾਨ ਕੀ ਦਇਆ ਪਰਵਾਨ ਵਾਹਿਗੁਰੂ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਵਿੱਚ ਦੁਨੀਆ ਸੇਵ ਕਮਾਈਏ ਖਜ਼ਾਨੇ ਚੋਂ ਕੁਝ ਲੈ ਕੇ ਜਾਣਾ ਦਿੱਲੀ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਜੀ ਨੇ ਹੁਣੇ ਆਪ ਜੀ ਨੂੰ ਵਚਨ ਦੱਸਿਆ ਕਿ ਇਹ ਜੇਠ ਦੇ ਮਹੀਨੇ ਦਾ ਸੰਬੰਧ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ। ਇੱਕ ਵਾਰੀ ਆਖੋ ਸਤਨਾਮ ਤੇ ਬਾਬਾ ਗੁਰੂ ਅਰਜਨ ਦੇਵ ਜੀ ਵੱਲ ਉਹਨਾਂ ਦੇ ਜੀਵਨ ਵੱਲ ਨਿਗਾਹ ਮਾਰ ਲੈਣੀ। ਸਾਨੂੰ ਜੀਵਾਂ 'ਤੇ ਦਇਆ ਕਰਨ ਲਈ ਸੜਕਾਂ ਦੇ ਗਏ। ਆਖੋ ਸਤਨਾਮ ਸੜਕਾਂ ਦੇ ਗਏ ਸਿੱਖਾਂ ਸੜਕ ਬਣਾਤੀ ਤੇਰਾ ਤੁਰਨਾ ਸੌਖਾ ਕਰਤਾ। ਜੀਆਂ ਉੱਤੇ ਦਇਆ ਆਪਣੀ ਜ਼ਿੰਦਗੀ ਦਾ ਸਮਾਂ ਕੱਢ ਕੇ ਵੀ ਕਰ ਸਕਦੇ ਹੋ। ਹੱਕ ਸਤਨਾਮ ਇਹ ਨਹੀਂ ਕਿ ਦਸਵੰਧ 'ਚੋਂ ਹੀ ਕੱਢ ਸਕਦੇ ਹੋ। ਅਸੀਂ ਦਸਵੰਧ 'ਚੋਂ ਗਰੀਬ ਦੀ ਬਾਂਹ ਫੜੀ ਉਹ ਵੀ ਜੀਵ 'ਤੇ ਦਇਆ, ਪਰ ਜੇ ਕੋਈ ਦਸਵੰਧ ਨਹੀਂ ਦੇ ਸਕਦਾ ਤੇ ਜ਼ਿੰਦਗੀ ਦੇ ਸਮੇਂ ਰਾਹੀਂ ਸਮੇਂ ਦੇ ਆਪਣੀ ਜ਼ਿੰਦਗੀ ਦਾ ਸਮਾਂ ਕੱਢ ਕੇ ਵੀ ਤੂੰ ਦਇਆ ਕਰ ਸਕਦਾ। ਜੇਠ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸੰਬੰਧ ਤੇ ਜੀਵਾਂ 'ਤੇ ਦਇਆ, ਹੋਏ ਹੋਏ ਹੋਏ। ਜਿਨ੍ਹਾਂ ਨੇ ਪਛਾਣ ਲਿਆ ਉਹਨਾਂ ਨੇ ਫਿਰ ਬੋਲਿਆ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਆ। ਹੋਏ ਹੋਏ, ਧਿਆਨ ਦੇਣਾ ਜੀ, ਤੂੰ ਤਖਤ 'ਤੇ ਬੈਠਾ, ਤੂੰ ਵੀ ਸੋਵਦਾ, ਚੰਦੋਆ ਵੀ ਸੋਵਦਾ। ਜਿਨ੍ਹਾਂ ਨੇ ਪਛਾਣ ਲਿਆ ਉਹਨਾਂ ਨੇ ਵੀ ਆਖਤਾ ਗੁਰੂ ਅਰਜਨ ਪਿੱਖੋਂ ਨੈਣ ਹੱਕ ਸਤਨਾਮ ਅੰਦਾਜ਼ਾ ਲਾ ਲਓ ਇੱਕ ਤਖ਼ਤ ਤੇ ਬੈਠ ਕੇ ਸੋਭਣ ਵਾਲਾ ਚੰਦੋਏ ਥੱਲੇ ਬੈਠਣ ਵਾਲਾ ਆਪਣੇ ਜੀਵਨ ਵਿੱਚ ਸਾਨੂੰ ਸੜਕ ਕੀ ਦਿੰਦਾ ਜਦੋਂ ਸਵੇਰ ਦੇ 9 ਵਜਦੇ ਨੇ ਤੇ ਦੋ ਸਿੱਖਾਂ ਨੂੰ ਉਹ ਦਾਤਾ ਨਾਲ ਲੈਂਦਾ ਤਖ਼ਤ ਤੋਂ ਉੱਠ ਕੇ ਗੱਜ ਕੇ ਆਖੋ ਸਤਨਾਮ ਤੇ ਦੋਵਾਂ ਸਿੱਖਾਂ ਦੇ ਹੱਥ 'ਚ ਕੀ ਹੁੰਦਾ ਜੀ ਟਰੇ ਟਰੇ 'ਚ ਕੀ ਨੇ ਦਵਾਈਆਂ ਤੇ ਪੱਟੀਆਂ ਤਖ਼ਤ 'ਤੇ ਬੈਠਣ ਵਾਲਾ ਜਾਂਦਾ ਕਿੱਥੇ ਉਹਨਾਂ ਸਿੱਖਾਂ ਨੂੰ ਲੈ ਕੇ ਤਰਨ ਤਾਰਨ ਦੇ ਕੋੜਖਾਨੇ ਗੱਜ ਕੇ ਹੱਕ ਸਤਨਾਮ ਮਾਫੀ ਦੇਣੀ ਸਾਨੂੰ ਕਿਤੇ ਮਾੜਾ ਜਾ ਇੰਜ ਬੰਦਾ ਬਤਾਂ ਲੈ ਜੇ ਤੇ ਅਸੀਂ ਇਹੋ ਜਿਹੇ ਕੰਮ ਨੂੰ ਹੱਥ ਪਾਉਣਾ ਕੀ ਰਿਹਾ ਝਿਜਕਦੇ ਹਾਂ ਸਾਨੂੰ ਦੱਸ ਤਾਂ ਸਿੱਖਾਂ ਜੇ ਮਾਇਆ ਨਹੀਂ ਕੱਢ ਸਕਦਾ ਇੰਜ ਸਮਾਂ ਵੀ ਦੇ ਸਕਦਾ ਹੱਕ ਸਤਨਾਮ ਭਾਵੇਂ ਇਹ ਕੋੜਖਾਨਾ ਇਸ ਵੇਲੇ ਈਸਾਈਆਂ ਦੇ ਹੱਥ ਲੇਕਿਨ ਗੁਰੂ ਅਰਜਨ ਦੇਵ ਜੀ ਆਪ ਜਾ ਕੇ ਤਰਨ ਤਾਰਨ ਕੋੜੀਆਂ ਦੀ ਹੱਥੀ ਸਾਧ ਸੰਗਤ ਮਲਮ ਪੱਟੀ ਕਰਦੇ ਰਹੇ ਨੇ ਆਖੋ ਸਤਨਾਮ ਹੱਥੀ ਇਹ ਸਾਨੂੰ ਸੜਕਾਂ ਦੇ ਗਏ ਸਾਨੂੰ ਐਵੇਂ ਨਹੀਂ ਗੁਰੂ ਹਰਿ ਸਾਹਿਬ ਨੇ ਵੀ ਦਵਾਖਾਨੇ ਖੋਲ੍ਹੇ ਸਾਨੂੰ ਸੜਕਾਂ ਦੇ ਦਿੱਤੀ ਸੂਰਜ ਪ੍ਰਕਾਸ਼ ਤਾਂ ਹੀ ਲਿਖਿਆ ਹੈ ਕਿਉਂਕਿ ਸ਼ਾਹ ਜਹਾਨ ਦਾ ਜਿਹੜਾ ਪੁੱਤਰ ਹੈ ਗੁਰੂ ਹਰਿ ਸਾਹਿਬ ਦੇ ਦਵਾਖਾਨੇ 'ਚੋਂ ਦਵਾਈ ਲੈ ਕੇ ਰਾਜੀ ਹੋਇਆ ਸੀ ਆਖੋ ਸਤਨਾਮ ਸੂਰਜ ਪ੍ਰਕਾਸ਼ ਲਿਖਿਆ ਸ਼ਾਹ ਜਹਾਨ ਨੇ ਸ਼ੁਕਰਾਨੇ ਦੀ ਚਿੱਠੀ ਲਿਖੀ ਸੀ ਗੁਰੂ ਨਾਨਕ ਕੇ ਘਰ ਕੋ ਧਨ ਧਨ ਸ਼ਾਹ ਆਦਿ ਸਭ ਕਹੇ ਪ੍ਰਸੰਨ ਆਖੋ ਸਤਨਾਮ ਮੈਂ ਤੇ ਹੁਣ ਵੇਖਿਆ ਗੁਰੂ ਨਾਨਕ ਦਾ ਘਰ ਮੇਰਾ ਵਾਹਿਗੁਰੂ ਨਹੀਂ ਜਪਦਾ ਇੱਥੇ ਅਗਲੀਆਂ ਪੰਕਤੀਆਂ ਸੂਰਜ ਪ੍ਰਕਾਸ਼ ਦੀਆਂ ਰਾਜ ਯੋਗ ਜੋ ਕਰਤ ਹਮੇਸ਼ਾ ਰਾਜ ਯੋਗ ਜੋ ਕੀ ਹੈ ਬੰਦਗੀ ਯੋਗ ਸਿਮਰਨ ਬਾਣੀ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਇਹੋ ਜਿਹੇ ਦਵਾਖਾਨੇ ਵੀ ਖੋਲ੍ਹੇ ਨੇ ਕਿ ਦੁਨੀਆਂ ਵਿੱਚੋਂ ਕੋਈ ਦਵਾਈ ਕਿਤੇ ਨਾ ਮਿਲੇ ਉਹ ਉੱਥੋਂ ਮਿਲਦੀ ਹੱਕ ਸਤਨਾਮ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋ ਜਿਹੜਾ ਗੁਰੂ ਹਰਿ ਸਾਹਿਬ ਦੇ ਦਵਾਖਾਨੇ 'ਚੋਂ ਦਵਾਈ ਲੈ ਕੇ ਰਾਜੀ ਹੋਇਆ ਅਤੇ ਸ਼ਾਹਜਹਾਨ ਨੇ ਫਿਰ ਚਿੱਠੀ ਸ਼ੁਕਰਾਨੇ ਦੀ ਲਿਖੀ ਹੈ ਗੁਰੂ ਨਾਨਕ ਕੇ ਘਰ ਕੋ ਧਨ ਧਨ ਸ਼ਾਹ ਆਦਿ ਸਭ ਕਹੇ ਪ੍ਰਸੰਨ ਰਾਜ ਯੋਗ ਜੋ ਕਰਤ ਹਮੇਸ਼ਾ ਸਗਲੇ ਜਗ ਮੈਂ ਵਿਦਤ ਹਮੇਸ਼ਾ ਇਹ ਰਾਜ ਯੋਗ ਹੈ ਗੁਰੂ ਨਾਨਕ ਦੇ ਘਰ ਧਿਆਨ ਦੇਣਾ ਜੀ ਜੇਠ ਦੇ ਮਹੀਨੇ 'ਚ ਗੁਰੂ ਅਰਜਨ ਦੇਵ ਜੀ ਨਾਲ ਸੰਬੰਧ ਹੈ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦਾ ਅਤੇ ਪਿਆਰਿਓ ਜੀਆਂ 'ਤੇ ਦਇਆ ਕਰਨ ਲਈ ਇਹ ਵੀ ਸਾਨੂੰ ਪੂਰਨੇ ਪਾ ਗਏ ਆਖੋ ਸਤਨਾਮ ਇਹ ਪੰਜਾਬ ਐਂਡ ਸਿੰਧ ਬੈਂਕ ਨੇ ਅੱਜ ਤੋਂ ਸਾਲ 2 ਸਾਲ ਪਹਿਲੇ ਕੈਲੰਡਰ ਛਾਪਿਆ ਸੀ ਜਿਹੜਾ ਛਾਪਦੇ ਆ ਨਾ 6-6 ਪੇਜ ਹੁੰਦੇ ਨੇ ਅਤੇ ਉੱਤੇ ਤਸਵੀਰਾਂ ਹੁੰਦੀਆਂ ਨੇ ਗੁਰ ਇਤਿਹਾਸ ਦੀਆਂ ਕੁਝ ਗੁਰ ਇਤਿਹਾਸ ਬਾਰੇ ਮਨ ਜਾਗੇ ਵੇਖ ਕੇ ਕੁਝ ਗੁਰ ਇਤਿਹਾਸ ਬਾਰੇ ਮਨ ਜਾਗੇ ਤੇ ਉਹਦੇ 'ਤੇ ਕਦੀ ਵੀ ਤਸਵੀਰ ਵੇਖ ਸਕਦੇ ਹੋ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਤਰਨ ਤਾਰਨ ਵਿਖੇ ਦੋ ਸਿੱਖ ਆਉਂ ਟਰੇ ਲੈ ਕੇ ਬੈਠੇ ਨੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਪੱਟੀਆਂ ਪਈਆਂ ਨੇ ਅਤੇ ਗੁਰੂ ਅਰਜਨ ਦੇਵ ਕੋੜੀ ਕਰਮਾਂ ਕਰਕੇ ਕਿੰਨੇ ਜਿਨ੍ਹਾਂ ਨੂੰ ਦੁੱਖ ਚੰਬੜੇ ਨੇ ਪਰ ਉਹਨਾਂ ਵਿੱਚ ਵੀ ਰੱਬ ਦਾ ਰੂਪ ਵੇਖ ਕੇ ਉਹਨਾਂ ਦੀ ਹੱਥੀ ਸੇਵਾ ਕਰ ਰਹੇ ਨੇ ਗੱਜ ਕੇ ਆਖੋ ਸਤਨਾਮ ਪੜ੍ਹੋ ਨਾਲ ਨਾਲ ਜੀ ਬੜੇ ਪਿਆਰ ਨਾਲ ਗੁਰੂ ਨਾਨਕ ਦੇ ਘਰ ਵਿੱਚ ਕਿਹੜੀ ਰਾਹ ਹੈ ਜੀ ਜੀ दया परवान, जी दया परवान, ਸਕਦੇ ਹੋ ਮਾਇਆ ਰਾਹੀਂ ਵੀ ਦਇਆ ਕਰ ਸਕਦੇ ਹੋ ਤੇ ਸਾਧ ਸੰਗਤ ਆਪਣੇ ਗੁਣਾਂ ਰਾਹੀਂ ਵੀ ਦਇਆ ਕਰ ਸਕਦੇ ਹੋ। ਆਖੋ ਸਤਨਾਮ ਗੁਣਾਂ ਰਾਹੀਂ ਸੰਗਤ ਤੇ ਸਾਰੀ ਨੂੰ ਬੇਨਤੀ ਤੇ ਖਾਸ ਕਰਕੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਤਿਹ ਨਗਰ ਜਨਕਪੁਰੀ ਦੇ ਮੈਂਬਰਾਂ ਨੂੰ ਬੇਨਤੀ ਹੈ ਜੇ ਤੁਹਾਡੇ 'ਚੋਂ ਕਿਸੇ ਕੋਲ ਕੀਰਤਨ ਦੀ ਦਾਤ ਹੋਵੇ ਇਹ ਗੁਣ ਗੁਣ ਹਫ਼ਤੇ 'ਚ ਦੋ ਦਿਨ ਦੋ ਦੋ ਘੰਟੇ ਕੱਢ ਕੇ ਫਿਰ ਇਹ ਬੱਚਿਆਂ ਨੂੰ ਗੁਣ ਦੇਣਾ ਇਹ ਵੀ ਦਇਆ ਹੈ। ਅੱਖ ਸਤਨਾਮ ਆਪਣੇ ਗੁਣ ਰਾਹੀਂ ਵੀ ਦਇਆ ਕਰ ਸਕਦਾ। ਜਿੱਥੇ ਸੋਚ ਛੋਟੀ ਹੈ ਨਾ ਉੱਥੇ ਤੇ ਬੰਦਾ ਕਹਿੰਦਾ ਕੋਈ ਗੁਣ ਮੇਰਾ ਲੈ ਨਾ ਜਾਵੇ। ਆਖੋ ਸਤਨਾਮ। ਗੁਰੂ ਨਾਨਕ ਨੇ ਵਿਸ਼ਾਲ ਸੋਚ ਦਿੱਤੀ ਹੈ ਸਿੱਖ ਨੂੰ, ਆਪਣੇ ਗੁਣ ਨੂੰ ਵੰਡ, ਇਹ ਹਜ਼ਾਰਾਂ ਗੁਣਾ ਵਧੇਗਾ। ਕਦੀ ਵੰਡ ਕੇ ਵੇਖਿਓ, ਵੱਧਦਾ। ਤੁਸੀਂ ਗੁਣ ਨੂੰ ਵੰਡੋਗੇ ਹੋਰ ਵਧੇਗਾ। ਤੁਹਾਡੇ ਸੰਗਤ ਦੇ ਪ੍ਰੇਮੀ ਵਿੱਚੋਂ ਕਿਸੇ ਦੀ ਵੀ ਬਾਣੀ ਸ਼ੁੱਧ ਹੈ, ਉਹ ਵੀ ਕਿਤੇ ਹਫ਼ਤੇ 'ਚ ਦੋ ਘੰਟੇ ਦਾ ਐਸਾ ਸਮਾਂ ਰੱਖਿਓ ਕਿ ਮੇਰੇ ਕੋਲੋਂ ਵਾਹਿਗੁਰੂ ਹੋਰ ਕਈਆਂ ਦੀ ਬਾਣੀ ਸ਼ੁੱਧ ਕਰਾਉਣ ਦੀ ਸੇਵਾ ਲਵੇ। ਆਖ ਸਤਨਾਮ। ਇਹ ਵੀ ਦਇਆ। ਆਪਣੇ ਗੁਣ ਨੂੰ ਅਰਪਣ ਕਰਨਾ, ਆਪਣੇ ਗੁਣ ਨੂੰ ਸਾਧ ਸੰਗਤ ਕਿਸੇ ਲਈ ਸਮਾਂ ਕੱਢ ਕੇ ਉਹਨੂੰ ਵੰਡਣਾ, ਇਹ ਵੀ ਦਇਆ। ਮੈਂ ਤੇ ਇੱਕ ਗੱਲ ਸ਼ਾਇਦ ਥੋੜ੍ਹੀ ਔਖੀ ਜਾਪੇ, ਪਰ ਉਹ ਵੀ ਤੁਹਾਨੂੰ ਕਹਿ ਜਾਵਾਂਗਾ ਬਈ ਕਈ ਵਾਰੀ ਕਾਰੋਬਾਰ ਦਾ ਵੀ ਗੁਣ ਹੋਵੇ ਤੇ ਬੰਦਾ ਕਹਿੰਦਾ ਬਈ ਇਹ ਕਮਰਾ ਨਹੀਂ ਖੋਲ੍ਹਣਾ, ਇਹਦੇ 'ਚ ਕੋਈ ਮੇਰਾ ਇਹੋ ਜਿਹਾ ਕਾਰੋਬਾਰ ਹੈ, ਵੀ ਕੋਈ ਹੋਰ ਆ ਗਿਆ, ਉਹਨੇ ਵੇਖ ਲਿਆ ਨਾ ਇਹੋ ਜਿਹੀਆਂ ਡਾਈਆਂ ਨੇ, ਕਿਤੇ ਇਹੋ ਕੰਮ ਕਰਨਾ ਲਵੇ। ਉਹ ਹੱਕ ਸਤਨਾਮ। ਉਹ ਵੀ ਗੁਣ ਵੰਡਣਾ ਪਵੇ, ਵੰਡ ਦੇਣਾ। ਗੁਰੂ ਨਾਨਕ ਕਦੀ ਤੁਹਾਨੂੰ ਭੁੱਖਾ ਨਹੀਂ ਰੱਖੇਗਾ, ਕਦੀ ਨਹੀਂ ਰੱਖੇਗਾ, ਕਦੀ ਝਾਤੀ ਪਾ ਲਏ। ਕਈ ਵਾਰੀ ਕਿਰਤ ਦਾ ਕਾਰੋਬਾਰ ਦਾ ਕੋਈ ਗੁਣ ਹੁੰਦਾ, ਬੰਦਾ ਕਹਿੰਦਾ ਮੈਂ ਮੇਰੇ ਇਲਾਕੇ 'ਚ ਕਿਸੇ ਹੋਰ ਨੇ ਕੰਮ ਕਰ ਲਿਆ ਅਤੇ ਉਹਨੇ ਵੀ ਉਹਨਾਂ ਦੁਕਾਨਾਂ 'ਤੇ ਵੇਚਣਾ, ਜਾ ਕੇ ਮੁੜ ਕੇ ਮੇਰੀ ਰੋਟੀ ਲੱਤ ਮਾਰੇਗਾ। ਕੋ ਸਤਨਾਮ। ਬਾਬੇ ਦੀ ਸੋਚ ਤਾਂ ਬੜੀ ਵਿਸ਼ਾਲ ਏ। ਅਣਜਾਣ ਬੰਦਾ 'ਤੇ ਅਰਦਾਸ ਕਰਦਾ, ਮਹਾਰਾਜ ਮੇਰੇ ਗੁਆਂਢੀ ਦਾ ਵੀ ਮੇਰਾ ਵੀ ਕੰਮ ਇੱਕੋ ਜਿਹਾ, ਪਰ ਕਿਰਪਾ ਕਰੀ ਮੇਰੀ ਹੱਟੀ 'ਤੇ ਚੰਗਾ ਗਾਹਕ ਅੱਜ ਹੋਵੇ ਅਤੇ ਉਹ ਭਾਵੇਂ ਵਿਹਲਾ ਰਹਿ ਜਾ। ਕੋ ਸਤਨਾਮ। ਪਰ ਜਿਹੜਾ ਰੰਗਿਆ ਹੋਇਆ ਗੁਰਸਿੱਖ ਉਹ ਅਰਦਾਸ ਕਰਦਾ ਸਤਿਗੁਰੂ ਉਹਨੂੰ ਵੀ ਇੰਨਾ ਕੁ ਦੇ, ਉਹਦੇ ਸਦਕੇ ਮੈਨੂੰ ਵੀ ਗਰੀਬ ਨੂੰ ਦੇ। ਇਹ ਤਾਂ ਆਏਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਗੁਆਂਢੀ ਦਾ ਵੀ ਭਲਾ ਮੰਗਿਆ ਕਰੋ, ਭਾਵੇਂ ਇੱਕੋ ਜਿਹੇ ਕਾਰੋਬਾਰ ਆਉਣ, ਕਦੀ ਮੰਦਾ ਨਾ ਮੰਗਿਓ। ਸਾਡੇ ਅੰਮ੍ਰਿਤਸਰ 'ਚ ਅੱਜ ਜਿਵੇਂ ਇੱਥੇ ਹੁਣ ਕੀਰਤਨ ਦਰਬਾਰ ਹੋ ਰਿਹਾ ਨਾ, ਕਈ ਵਾਰੀ ਕੋਈ ਦੂਜੀ ਸਭਾ ਨੂੰ ਨਹੀਂ ਪਤਾ ਹੁੰਦਾ ਵੀ ਇਹਨਾਂ ਨੇ ਡੇਟ ਰੱਖੀ ਹੈ, ਅਤੇ ਸਮਝ ਲਓ ਵੀ ਹੁਣ ਮੀਲ ਦੀ ਵਿੱਥ 'ਤੇ ਹੀ ਉਹ ਵੀ ਪ੍ਰੋਗਰਾਮ ਰੱਖ ਬੈਠੇ, ਰਾਗੀ ਉਹਨਾਂ ਵੀ ਬੁੱਕ ਕਰ ਲਏ, ਇਹਨਾਂ ਵੀ ਕਰ ਲਏ। ਅੰਮ੍ਰਿਤਸਰ 'ਚ ਇੱਕ ਚਾਂਸ ਹੋਇਆ, ਸੁਲਤਾਨਵਿੰਡ ਗੇਟ 'ਤੇ ਬਾਬਾ ਦੀਪ ਸਿੰਘ ਦਾ ਦਰ ਸਿਰਫ ਅੱਧੇ ਮੀਲ ਦਾ ਫਰਕ ਹੈ। ਦੋ ਸਭਾ ਸੁਸਾਇਟੀਆਂ ਕੀਰਤਨ ਦਰਬਾਰ ਉੱਥੇ ਵੀ ਰੱਖ ਬੈਠੀਆਂ ਅਤੇ ਉੱਥੇ ਵੀ ਰੱਖ ਬੈਠੀਆਂ, ਉਹਨਾਂ ਵੀ ਰੱਖਤਾ। ਟਾਈਮ ਵੀ ਇੱਕੋ, ਰਾਤੀ 7 ਵਜੇ ਆਰੰਭ ਹੋਣਾ, 11 ਵਜੇ ਸਮਾਪਤੀ ਹੋਣੀ, ਅਤੇ ਦੋਵੇਂ ਹੀ ਪਿਆਰ ਦੋਵਾਂ ਨਾਲ। ਕੀਰਤਨ ਦਰਬਾਰਾਂ ਦੀ ਸਮਾਪਤੀ ਤੋਂ ਬਾਅਦ ਅਗਲੇ ਦਿਨ ਪ੍ਰਬੰਧਕ ਮਿਲਿਆ ਕੀਰਤਨ ਦਰਬਾਰ ਕਰਾਉਣ ਵਾਲਾ। ਮੈਂ ਕਿਹਾ ਬੜੀ ਨੇੜੇ ਨੇੜੇ ਰੱਖਤੇ ਦੋਵੇਂ ਪ੍ਰੋਗਰਾਮ, ਪਹਿਲੇ ਤਾਂ ਉਹਨੇ ਦੂਜਿਆਂ ਨੂੰ ਕਾਫੀ ਬੁਰਾ ਭਲਾ ਕਿਹਾ। ਆਖੋ ਸਤਨਾਮ। ਧਿਆਨ ਦੇਣਾ ਜੀ, ਧਰਮੀ ਦੁਨੀਆ 'ਚ ਵੀ ਈਰਖਾ ਨਿਕਲਣੀ ਚਾਹੀਦੀ। ਅਤੇ ਕਹਿਣ ਤੋਂ ਬਾਅਦ ਫਿਰ ਮੈਂ ਉਹਨੂੰ ਕਿਹਾ ਵੀ ਜਿਹੜਾ ਵੀ ਕੀਰਤਨ ਦਰਬਾਰ ਰੱਖੇ ਅਰਦਾਸ ਕਰਦਾ, ਮੈਂ ਕਿਹਾ ਤੂੰ ਕੀ ਅਰਦਾਸ ਕੀਤੀ ਸੀ ਸਤਿਗੁਰ ਅੱਗੇ? ਕਹਿੰਦਾ ਮੈਂ ਤੇ 11 ਰੁਪਏ ਦਾ ਕੜਾਹ ਪ੍ਰਸ਼ਾਦ ਲੈ ਕੇ ਆਖਿਆ ਸੀ, ਮਹਾਰਾਜ ਉਹਨਾਂ ਦਾ ਪੰਡਾਲ ਵਿਹਲਾ ਵੇਖਾਂ, ਇੱਧਰ ਹੀ ਸੰਗਤ ਆਵੇ ਸਾਰੀ। ਗੱਜ ਕੇ ਆਖੋ ਸਤਨਾਮ। ਮੈਂ ਕਿਹਾ ਤੇਰਾ ਭਲਾ ਹੋ ਜੇ। ਦੋਵਾਂ ਨਾਲ ਪਿਆਰ ਸੀ। 2-4 ਦਿਨਾਂ ਬਾਅਦ ਉਹ ਦੂਸਰਾ ਸਰੀਰ ਮਿਲਿਆ, ਉਹਨੂੰ ਪੁੱਛਿਆ ਸੁਣਾਓ, ਕਹਿਣ ਲੱਗਾ ਜੀ ਚਾਹੀਦੇ ਤਾਂ ਨਹੀਂ ਕੋਲ ਕੋਲ, ਪਰ ਦੋਵੇਂ ਰਾਗੀ ਬੁੱਕ ਕੱਟ ਬੈਠੇ ਸਾਂ, ਸਾਨੂੰ ਉਹਨਾਂ ਦਾ ਨਹੀਂ ਸੀ ਪਤਾ, ਉਹਨੂੰ ਸਾਡਾ ਨਹੀਂ ਸੀ ਪਤਾ। ਇਸ ਕਰਕੇ ਸਾਰੀ ਤੰਬੂਆਂ ਕਨਾਤਾਂ ਹੋਰ ਲੰਗਰ ਦੀ ਸੈਟਿੰਗ ਰਾਗੀਆਂ ਦੀ ਕੀਰਤਨੀਆਂ ਦੀ ਸਾਰੀ ਹੋਈ ਪਈ ਸੀ, ਕੈਂਸਲ ਨਹੀਂ ਸੀ ਕਰ ਸਕਦੇ। ਮੈਂ ਕਿਹਾ ਤੂੰ ਵੀ ਸਮਾਗਮ ਤੋਂ ਪਹਿਲੇ ਹਰ ਕੋਈ ਅਰਦਾਸ ਕਰਦਾ ਮਹਾਰਾਜ ਨਿਰਵਿਘਨ, ਤਾਂ ਹੁਣ ਸਵੇਰੇ ਕਿੰਨੀ ਬਾਰਿਸ਼ ਆ ਗਈ ਆਖੋ ਸਤਨਾਮ, ਪਰ ਬਾਬਾ ਜੀ ਨੇ ਆਪਣਾ ਉਹ ਲੀਲਾ ਵੀ ਕਿਰਪਾ ਹੋ ਗਈ ਅਤੇ ਸਮਾਂ ਵੀ ਬਖਸ਼ ਦਿੱਤਾ। ਉਹ ਕਿਰਪਾ ਕਰੇ ਤਾਂ ਸਭ ਕੁਝ ਤਾਂ ਹੀ ਸਵੇਰੇ ਚੜ੍ਹਦਾ ਨਾ। ਸਿੱਖ ਬੇਨਤੀ ਕਰਦਾ ਮਹਾਰਾਜ ਤੇਰੇ ਕਾਰਜ ਨੇ, ਜਦੋਂ ਦੂਜਿਆਂ ਨੂੰ ਪੁੱਛਿਆ ਵੀ ਤੁਸੀਂ ਸਮਾਗਮ ਤੋਂ ਇੱਕ ਅੱਧਾ ਦਿਨ ਪਹਿਲੇ ਅਰਦਾਸ ਕੀਤੀ ਹੋਏਗੀ, ਉਹ ਵੀ ਕਹਿਣ ਲੱਗੇ ਕਹਿੰਦੇ ਹਾਂ 250 ਰੁਪਏ ਦਾ ਪ੍ਰਸ਼ਾਦ ਲੈ ਕੇ ਬਾਬਾ ਦੀਪ ਸਿੰਘ ਦੇ ਦਰ 'ਤੇ ਨਾ ਅਰਦਾਸ ਕੀਤੀ ਸੀ। ਮੈਂ ਕਿਹਾ ਕੀ ਅਰਦਾਸ ਕੀਤੀ? ਮੈਂ ਕਿਹਾ ਵੀ ਉਹਦੇ ਵਾਂਗੂ ਹੀ ਹੋਏਗਾ। ਕਹਿਣ ਲੱਗਾ ਮੈਂ ਅਰਦਾਸ ਕੀਤੀ ਸੀ ਮਹਾਰਾਜ ਕਿਰਪਾ ਕਰ ਗੁਰੂ ਨਾਨਕ ਇਹ ਦੋਵੇਂ ਫੁੱਲ ਤੇਰੀ ਫੁਲਵਾੜੀ ਦੇ ਨੇ। ਆਖੋ ਸਤਨਾਮ, ਤੂੰ ਇਹੋ ਜਿਹੀ ਕਿਰਪਾ ਵਰਤਾ ਦੇ, ਇਹੋ ਜਿਹੀ ਬਖਸ਼ਿਸ਼ ਵਰਤਾ ਦੇ ਕਿ ਉੱਧਰ ਵੀ ਸੰਗਤ ਨਾ ਸੰਭਾਲੀ ਜਾਵੇ, ਇੱਧਰ ਵੀ ਸੰਗਤ ਨਾ ਸੰਭਾਲੀ ਜਾਵੇ, ਉਹ ਦੋਵਾਂ ਦੇ ਮਨ 'ਚ ਆਵੇ, ਕਾਰਜ ਨਿਰਵਿਘਨ ਪੂਰਾ ਹੋ ਗਿਆ। ਆਖੋ ਸਤਨਾਮ, ਇਹ ਵੀ ਦਇਆ ਹੈ, ਇਹ ਵੀ ਦਇਆ। ਜਦੋਂ ਤੂੰ ਆਪਣੇ ਮੁਕਾਬਲੇ ਵਾਲੇ ਦਾ ਵੀ ਭਲਾ ਸੋਚਦਾ, ਗੁਰੂ ਪਿਆਰਿਓ ਬਾਹਰਲੀ ਦੁਨੀਆਂ 'ਚ ਤਾਂ ਤੁਹਾਨੂੰ ਹੋ ਸਕਦਾ ਵਿਦਿਆ ਪੜ੍ਹਾਈ ਜਾਵੇ ਕਿ ਬਰੱਬਰ ਦੇ ਦੁਕਾਨਦਾਰ ਨੂੰ ਇਹੀ ਕਿਤੇ ਉੱਥੇ ਗਾਹਕ ਨਾ ਚੜ ਜੇ, ਲੇਕਿਨ ਇਸ ਘਰ ਵਿੱਚ ਇਹ ਪੜ੍ਹਾਈ ਕਰਾਈ ਜਾਏਗੀ। ਵਾਹਿਗੁਰੂ ਸਾਰਿਆਂ ਨੂੰ ਰੋਜੀ ਦੇ, ਸਾਰਿਆਂ ਨੂੰ ਕਿਰਪਾ ਕਰ, ਉਹਨਾਂ ਦੇ ਸਦਕੇ ਸਾਨੂੰ ਵੀ ਦੇ। ਆਖੋ ਸਤਨਾਮ, ਧਿਆਨ ਦੇਣਾ ਜੀ, ਇਹ ਵੀ ਦਇਆ, ਇਹ ਵੀ ਦਇਆ। ਦਇਆ ਨਿਰੀ ਮਾਇਆ ਦੇਣੀ ਨਹੀਂ, ਇਹ ਵੀ ਦਇਆ। ਆਪਣੇ ਗੁਣਾਂ ਨੂੰ ਦੂਜੇ ਦੇ ਲਈ ਸਮਾਂ ਕੱਢ ਕੇ ਗੁਣ ਨੂੰ ਵੰਡਣਾ, ਇਹ ਵੀ ਦਇਆ ਹੈ। ਜਿਤਨੀਆਂ ਬੀਬੀਆਂ ਵੀਰ ਭੈਣ ਬੈਠੇ ਹੋ, ਹਰ ਕੋਲ ਕੋਈ ਨਾ ਕੋਈ ਗੁਣ ਜੇ, ਹਰ ਕੋਲ ਅਤੇ ਯਤਨ ਕਰਿਆ ਕਰੋ ਜ਼ਿੰਦਗੀ 'ਚ ਯਤਨ। ਸਾਡੇ ਅੰਮ੍ਰਿਤਸਰ ਵਿੱਚ ਨਾ ਗੱਲ ਤਾਂ ਇੱਕ ਠੇਠ ਹੈ, ਨਾਂ ਦੱਸੋ ਤਾਂ ਨਹੀਂ ਖੁੱਲ੍ਹਦਾ। ਮੈਨੂੰ ਵੀ ਬੜੀ ਸੌਖ ਹੈ, ਸ਼ਬਦ ਦੋ ਚਾਰ ਬੋਲ ਕੇ ਦਾਸ ਵੀ ਜਾ ਸਕਦਾ ਘਰ ਨੂੰ, ਬੜਾ ਸੌਖਾ ਕੰਮ ਹੈ। ਟਿਊਨਾਂ ਕੱਢੀਆਂ, ਸ਼ਬਦ ਬੋਲੇ ਤੇ ਗਏ। ਆਖੋ ਸਤਨਾਮ, ਕੋਈ ਬੀਤੀ ਗੱਲ ਕਿਉਂ ਸੁਣਾਈ ਦੀ? ਕੇਵਲ ਇੱਕੋ ਲਾਲਚ ਕਿ ਨਕਸ਼ਾ ਸਾਹਮਣੇ ਆ ਕੇ ਇੱਥੋਂ ਉੱਠ ਕੇ ਸਰੋਤਾ ਜਾਵੇ ਅਤੇ ਬਾਹਰ ਜਾ ਕੇ ਜੀਵਨ ਉਹਦਾ ਬਦਲਿਆ ਹੋਵੇ। ਆਖੋ ਸਤਨਾਮ। ਸਾਹਮਣੇ ਅੰਮ੍ਰਿਤਸਰ 'ਚ ਨਾ ਇੱਕ ਗੋਲੀ ਟੋਫੀ ਦਾ ਕਾਰਖਾਨਾ ਕਿਸੇ ਦਾ, ਮਸ਼ੀਨਾਂ ਹੁੰਦੀਆਂ ਨਿੱਕੀਆਂ ਨਿੱਕੀਆਂ ਜਿਨ੍ਹਾਂ 'ਚ ਗੋਲੀ ਟੋਫੀ ਬਣਦੀ ਹੈ। ਕੁਦਰਤੀ ਉਹਨੇ ਕੀਰਤਨ ਕਰਾਇਆ, ਹਾਜ਼ਰੀ ਲਵਾਈ, ਅਰਦਾਸ ਹੋਈ ਅਤੇ ਜਦੋਂ ਉਹਨੇ ਕਾਰਖਾਨਾ ਸਾਨੂੰ ਵਿਖਾਇਆ ਨਾ ਅਤੇ ਕਹਿਣ ਲੱਗਾ ਜੀ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ, ਕਹਿੰਦਾ ਗੋਲੀ ਟੋਫੀ ਦਾ ਕਾਰਖਾਨਾ ਲਾਇਆ 7 ਸਾਲ ਹੋ ਗਏ ਨੇ ਅਤੇ ਕਹਿੰਦਾ ਮੈਨੂੰ ਇੱਕ ਖੁਸ਼ੀ ਹੈ, 7 ਸਾਲਾਂ 'ਚ ਹੈ ਤਾਂ ਰੋਟੀ ਜੋਗਾ ਹੀ ਹੈ, ਥੋੜ੍ਹਾ ਬਹੁਤਾ ਪਿੱਛੇ ਪੈਂਦਾ ਬੱਚਿਆਂ ਦੇ ਵਿਆਹ ਸ਼ਾਦੀ ਲਈ, ਪਰ ਕਹਿੰਦਾ ਇੱਕ ਖੁਸ਼ੀ ਹੈ ਕਿ 7 ਸਾਲਾਂ ਵਿੱਚ 15 ਰਿਸ਼ਤੇਦਾਰਾਂ 'ਚੋਂ 15 ਬੰਦਿਆਂ ਨੂੰ ਇਸੇ ਤਰ੍ਹਾਂ ਦੀਆਂ ਮਸ਼ੀਨਾਂ, ਇਸੇ ਤਰ੍ਹਾਂ ਦਾ ਕੰਮ ਮੈਂ ਗੁਰੂ ਦੀ ਕਿਰਪਾ ਨਾਲ ਕਰਵਾ ਕੇ ਦਿੱਤਾ। ਆਖੋ ਸਤਨਾਮ। ਨਹੀਂ ਤਾਂ ਸਾਧ ਸੰਗਤ ਕੋਈ ਗੁਣ ਨਹੀਂ ਦਿੰਦਾ ਜੇ, ਕੋਈ ਅੰਦਰ ਨਹੀਂ ਵਾੜਦਾ, ਕੋਈ ਦੱਸਦਾ ਨਹੀਂ ਕਿੱਥੋਂ ਮਸ਼ੀਨ ਆਈ, ਕਿਵੇਂ ਬਣਦੀ, ਕਿੱਥੋਂ ਮਾਲ ਆਉਂਦਾ, ਪਰ ਕਹਿੰਦਾ ਜਿਹੜਾ ਰਿਸ਼ਤੇਦਾਰ ਮੈਂ ਵੇਖਦਾ ਵਿਹਲਾ, ਬਈ ਇੰਨਾ ਕੁ ਰੁਪਈਆ ਲਾ ਲਏਗਾ, ਕਹਿੰਦਾ ਉਹਨੂੰ ਮਸ਼ੀਨਾਂ ਵੀ ਲੈ ਕੇ ਦਿੱਤੀਆਂ, ਮਟੀਰੀਅਲ ਕਿੱਥੋਂ ਆਉਣਾ ਉਹ ਵੀ ਦੱਸਿਆ, ਵਿਕਣਾ ਕਿੱਥੇ ਉਹ ਵੀ ਧਿਆਨ ਦੇਣਾ। ਇੱਕ ਉੱਚੀ ਅਵਸਥਾ ਹੈ, ਉੱਚੀ ਕਿ ਰੋਜੀ ਦੇਣ ਵਾਲਾ ਮੈਂ ਆਪ ਨਹੀਂ ਉਹ ਹੈ। ਆਖੋ ਸਤਨਾਮ। ਸਿਰ ਸਿਰ ਰਿਜਕ ਸੰਭਾਏ ਠਾਕੁਰ, ਕਾਹੇ ਮਨ ਭੋ ਕਰਿਆ, ਕਿਉਂ ਭੋ ਕਰਦਾ? ਸਾਡੇ ਅੰਮ੍ਰਿਤਸਰ 'ਚ ਇੱਕ ਮੁੰਡਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ। ਮੈਂ ਕਿਹਾ ਕਿਉਂ? ਕਹਿੰਦਾ ਖਰਚਾ ਵੱਜੇਗਾ। ਉਹ ਮੈਂ ਕਿਹਾ ਭੋਲਿਆ, ਜਿਹੜੀ ਤੇਰੀ ਜਨਾਨੀ ਨੇ ਆਉਣਾ ਉਹਨੇ ਆਪਣੇ ਕਰਮਾਂ ਦਾ ਰਿਜਕ ਨਾਲ ਲੈ ਕੇ ਆਉਣਾ। ਆਖੋ ਸਤਨਾਮ। ਉਹ ਰਿਜਕ ਔਰਤ ਜਦੋਂ ਆਉਂਦੀ ਉਹ ਵੀ ਆਪਣੇ ਕਰਮ ਨਾਲ ਲੈ ਕੇ ਆਉਂਦੀ, ਉਹਦਾ ਵੀ ਲਿਖਿਆ ਰਿਜਕ ਆਪ ਆਉਂਦਾ ਨਾਲ। ਸਿਰ ਸਿਰ ਰਿਜਕ ਸੰਭਾਏ ਠਾਕਰ, ਕਾਹੇ ਮਨ ਕਿਉਂ ਭੋ ਕਰਦਾ? ਆਪਣੇ ਗੁਣਾਂ ਨੂੰ ਅਰਪਣ ਕਰ। ਬਾਬਾ ਜੀ ਦੇ ਬਚਨ ਨੇ ਨਾ, ਸੈਲ ਪੱਥਰ ਮੈਂ ਜਾਣ ਤੋਂ ਪਾਏ ਤਾਂ ਕਾ ਰਿਜਕ ਜੇ ਪੱਥਰ 'ਚ ਕੀੜੇ ਨੂੰ ਉਹ ਦਿੰਦਾ ਵੀ ਜੇ। ਸਾਡੇ ਅੰਮ੍ਰਿਤਸਰ ਵਿੱਚ ਟੈਲਿੰਦਰ ਸਿੰਘ ਨੇ, ਉਹਨਾਂ ਦੇ ਸਾਧ ਸੰਗਤ ਸਹੁਰਾ ਸਾਹਿਬ ਨੇ ਜੰਗਲਾਤ ਦੇ ਮਹਿਕਮੇ 'ਚ, ਜੰਗਲਾਤ ਦੇ ਮਹਿਕਮੇ, ਅਤੇ ਉਹ ਜੰਗਲਾਤ ਦੇ ਮਹਿਕਮੇ ਵਿੱਚ ਸਾਧ ਸੰਗਤ ਜੀ ਬੜੇ ਬੜੇ ਭਈਏ ਕੁਝ ਹੋਰ ਕਾਰੀਗਰ ਇੰਝ ਰੱਖਣੇ ਪੈਂਦੇ ਸੀ, ਅਫਸਰ ਸੀ। ਅਤੇ ਇੱਕ ਦਿਨ ਇੱਕ ਭਈਆ ਉਹਨਾਂ ਨੂੰ ਸਤਿਕਾਰ ਨਾਲ, ਅੰਮ੍ਰਿਤਧਾਰੀ ਸੀ ਅਤੇ 1 ਵਜੇ ਉੱਠਣ ਵਾਲੇ, ਬੰਦਗੀ ਕਰਨ ਵਾਲੇ, ਚੰਡੀਗੜ੍ਹ ਦੇ ਕੋਲ ਰਿਹਾਇਸ਼ ਉਹਨਾਂ ਦੀ। ਇੱਕ ਦਿਨ ਇੱਕ ਜਣਾ ਨਾ ਉਹ ਉਹਨਾਂ ਦਾ ਨੌਕਰ ਸਰਵੈਂਟ ਬੜੇ ਪਿਆਰ ਨਾਲ ਲੈ ਗਿਆ, ਕਹਿਣ ਲੱਗਾ ਜੀ ਅੱਜ ਸਾਡੀ ਸ਼ਾਦੀ ਦਾ ਦਿਨ ਹੈ, ਤੁਸੀਂ ਸਾਡੀ ਝੋਗੀ 'ਚ ਚਰਨ ਪਾਓ। ਜੰਗਲਾਤ ਦੇ ਮਹਿਕਮੇ 'ਚ ਅਫਸਰ ਕਹਿੰਦੇ, ਉਹ ਭਈਏ ਦੇ ਨੇਤਰ ਵੇਖ ਕੇ ਮੇਰਾ ਚਿੱਤ ਆਇਆ ਵੀ ਨਾ ਨਹੀਂ ਕਰਨੀ, ਹੈ ਤਾਂ ਨੌਕਰ ਚਾਹ ਨਾ ਕਹਿ ਰਿਹਾ। ਕਹਿੰਦੇ ਜਦੋਂ ਉਹਦੇ ਘਰ ਗਏ ਤੇ ਜੰਗਲਾਤ ਦੇ ਮਹਿਕਮੇ 'ਚ ਝੁੱਗੀ ਸੀ ਅਤੇ ਕਹਿੰਦੇ ਉਹਦੀ ਪਤਨੀ ਨੇ ਨਾ ਪ੍ਰਸ਼ਾਦਾ ਅਤੇ ਪ੍ਰਸ਼ਾਦਾ ਪਕਾਇਆ, ਇੱਕ ਪੱਥਰ ਨੂੰ ਤਵਾ ਬਣਾਇਆ ਸੀ। ਧਿਆਨ ਦੇਣਾ ਜੀ, ਜਿੱਥੇ ਬਹੁਤ ਕੋਈ ਗਰੀਬੀ ਅਤੇ ਕਈ ਵਾਰੀ ਉਹ ਪੱਥਰ ਨੂੰ ਅੱਗ 'ਤੇ ਰੱਖਦੇ ਉਹਦੇ ਉੱਤੇ ਪ੍ਰਸ਼ਾਦਾ, ਅਤੇ ਕਹਿੰਦੇ ਜਦੋਂ ਮੇਰੀ ਥਾਲੀ 'ਚ ਪ੍ਰਸ਼ਾਦਾ ਆਇਆ ਨਾ, ਅਤੇ ਕਹਿੰਦੇ ਵਿੱਚੋਂ 1 ਇੰਚ ਗੋਲ ਕਤਾਰੇ 'ਚੋਂ ਪ੍ਰਸ਼ਾਦਾ ਕੱਚਾ, ਵੀ ਥੋੜ੍ਹਾ ਜਿਹਾ ਘੱਟ ਪੱਕਿਆ, ਅਤੇ ਕਹਿੰਦੇ ਉਹਨਾਂ ਨੂੰ ਪੁੱਛ ਲਿਆ ਬਈ ਇਹ ਪ੍ਰਸ਼ਾਦਾ ਇੰਨੀ ਕੁ ਜਗ੍ਹਾ ਤੋਂ ਕੱਚਾ ਕਿਉਂ ਹੈ। ਅਤੇ ਉਹਦੀ ਘਰਵਾਲੀ ਵੀ ਅਤੇ ਉਹ ਭਈਆ ਵੀ ਕਹਿਣ ਲੱਗਾ, ਜੀ ਅਸੀਂ ਜਦੋਂ ਪ੍ਰਸ਼ਾਦਾ ਪਕਾਉਂਦੇ ਹਾਂ ਨਾ, ਅਤੇ ਤਕਰੀਬਨ ਜੇ ਉਹ ਪ੍ਰਸ਼ਾਦਾ ਕਈ ਪ੍ਰਸ਼ਾਦੇ ਨਾ ਇੰਨੀ ਜਗ੍ਹਾ ਤੋਂ ਕੱਚੇ ਰਹਿ ਜਾਂਦੇ ਨੇ। ਉਹ ਬੜੇ ਅਧਿਆਤਮਕ ਸੀ, 1 ਵਜੇ ਉੱਠਣ ਵਾਲੇ, ਬੰਦਗੀ ਵਾਲੇ ਸੀ। ਕਹਿੰਦੇ ਕਾਹਦੇ 'ਤੇ ਪਕਾਉਂਦੇ ਹੋ? ਉਹਨਾਂ ਦੱਸਿਆ ਵੀ ਆ ਪੱਥਰ ਦਾ ਟੁਕੜਾ ਸੀ ਗੋਲ ਜਿਹਾ, ਉਹਦੇ ਉੱਤੇ ਰੋਜ਼ ਪ੍ਰਸ਼ਾਦਾ ਪਕਾਉਣਾ। ਉਹਨਾਂ ਜਦੋਂ ਵੇਖਿਆ ਕਹਿੰਦੇ ਆ ਜਿਸ ਜਗ੍ਹਾ ਤੋਂ ਪ੍ਰਸ਼ਾਦਾ ਤਕਰੀਬਨ ਉੱਥੇ ਕਰਕੇ ਪਵੇ ਤਾਂ ਕੱਚਾ ਰਹਿ ਜਾਣਾ। ਕਹਿੰਦੇ ਉਹ ਜੰਗਲਾਤ ਦੇ ਮਹਿਕਮੇ ਦੇ ਵਿੱਚ ਸਰਵਿਸ ਕਰਨ ਵਾਲਿਆਂ ਨੇ ਜਿਹੜੀ ਆਪਣੀ ਚੁੱਭੀ ਮਾਰੀ, ਉਹਨਾਂ ਨੂੰ ਕਹਿਣ ਲੱਗੇ ਵੀ ਜੇ ਤੁਹਾਨੂੰ ਮੈਂ ਤਵਾ ਲਿਆ ਦਿਆਂ, ਕੋਲ ਹੀ ਉਹਨਾਂ ਦਾ ਦਫ਼ਤਰ ਸੀ, ਅਤੇ ਆਹ ਤੁਸੀਂ ਪੱਥਰ ਦਾ ਟੁਕੜਾ ਮੈਨੂੰ ਦੇ ਸਕਦੇ ਹੋ? ਕਹਿੰਦੇ ਜੀ ਲੈ ਜਾਓ। ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚੋਂ ਜੀ ਉਹ ਜਿੱਥੇ ਆਪਣਾ ਪ੍ਰਸ਼ਾਦੇ ਪਾਣੀ ਲੈਂਦੇ ਜਾਂਦੇ ਸੀ, ਤਵਾ ਮੰਗਾਤਾ ਉਹਨਾਂ ਨੂੰ, ਦਿੱਤਾ ਵੀ ਅੱਜ ਤੋਂ ਇਹਦੇ 'ਤੇ ਪਕਾਇਆ ਕਰੋ। ਅਤੇ ਕਹਿਣ ਲੱਗੇ ਉਹ ਪੱਥਰ ਦਾ ਟੁਕੜਾ ਲੈ ਕੇ ਜਦੋਂ ਮੈਂ ਦੂਜੇ ਪੱਥਰ 'ਤੇ ਜ਼ੋਰ ਨਾਲ ਮਾਰਿਆ, ਜਿੱਥੋਂ ਉਹਨਾਂ ਨੇ ਕਿਹਾ ਸੀ ਪ੍ਰਸ਼ਾਦਾ ਪੱਕਦਾ ਨਹੀਂ ਕੱਚਾ ਰਹਿ ਜਾਂਦਾ, ਹੱਕੋ ਸਤਨਾਮ, ਜਦੋਂ ਉਹਦੇ 2 ਟੋਟੇ ਕੀਤੇ ਨਾ ਜੀ, ਅਤੇ ਕਹਿੰਦੇ ਵਿੱਚੋਂ ਜੀਂਦਾ ਕੀੜਾ, ਹੱਕੋ ਸਤਨਾਮ, ਜੀਂਦਾ ਕੀੜਾ ਨਿਕਲ ਰਿਹਾ। ਕਹਿੰਦੇ ਉਸ ਵੇਲੇ ਮੈਨੂੰ ਰੱਬ ਦੇ ਉੱਤੇ ਹੋਰ ਵਿਸ਼ਵਾਸ ਹੋ ਗਿਆ, ਉਹ ਵੇਖ ਲਓ ਬਈ ਮੇਰਾ ਰੱਬ ਪੱਥਰ ਵਿੱਚ ਕਈ ਸਾਲਾਂ ਤੋਂ ਰੋਟੀ ਪਕਾ ਰਹੇ ਨੇ, ਕੀੜੇ ਨੂੰ ਰੋਟੀ ਅੰਦਰ ਦੇ ਰਿਹਾ, ਅਤੇ ਨਿਰਾ ਰੋਟੀ ਨਹੀਂ ਦੇ ਰਿਹਾ, ਓਨੀ ਜਗ੍ਹਾ ਦੇ ਉੱਤੇ ਅੱਗ ਦਾ ਸੇਕ ਵੀ ਨਹੀਂ ਲੱਗਣ ਦੇ ਰਿਹਾ। ਆਖੋ ਸਤਨਾਮ, ਸਿਰ ਸਿਰ ਰਿਜਕ ਕਾਹੇ ਮਨ ਭਉ ਕਰਿਆ, ਸੈਲ ਪੱਥਰ ਮੈਂ ਚੰਦ ਪਾਏ ਤਾਂ ਕਰ ਰਿਜਕ। ਇਹ ਤੁਹਾਡੇ ਵਿਸ਼ਵਾਸ ਲਈ ਮੈਂ ਨਿੱਕਾ ਜਿਹਾ ਦ੍ਰਿਸ਼ਟਾਂਤ ਚਰਨਾਂ 'ਚ ਰੱਖਿਆ। ਗੁਰੂ ਪਿਆਰਿਓ, ਅਗਰ ਤੁਸੀਂ ਆਪਣੇ ਕਾਰੋਬਾਰ ਦਾ ਜਾਂ ਜ਼ਿੰਦਗੀ 'ਚ ਕੋਈ ਧਾਰਮਿਕ ਗੁਣ ਕਿਸੇ ਨੂੰ ਵੰਡਣ ਲੱਗਿਆ ਮਨ 'ਚ ਆ ਜੇ, ਇਹ ਗੁਣ ਉਹਨੂੰ ਦੇਵਾਂ, ਮੈਂ ਨਾ ਪਿੱਛੇ ਰਹਿ ਜਾ, ਇਸ ਕਾਰੋਬਾਰ ਦਾ ਮੈਨੂੰ ਭੇਤ, ਉਹਨੂੰ ਭੇਤ ਦੇ ਦਿਆਂ, ਕਿਤੇ ਮੇਰਾ ਨਾ ਘੱਟ ਜੇ। ਅਤੇ ਮਹਾਰਾਜ ਜੀ ਕਹਿੰਦੇ ਜੇ ਪੱਥਰ ਵਿੱਚ ਕੀੜੇ ਨੂੰ ਰੋਟੀ ਦੇ ਸਕਦਾ ਤਾਂ ਤੈਨੂੰ ਵੀ ਭੁੱਖਿਆ ਨਹੀਂ ਰੱਖੇਗਾ। ਆਖੋ ਸਤਨਾਮ, ਇਹ ਵੀ ਦਇਆ। ਆਪਣਾ ਕੋਈ ਦੁਨਿਆਵੀ ਜਾਂ ਅਧਿਆਤਮਕ ਗੁਣ ਕਿਸੇ ਦੇ ਲਈ ਅਰਪਣ ਕਰਨਾ, ਬੜੋ ਪਿਆਰ ਦੇ ਨਾਲ 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 ਜੀ
ਜੀ ਦਇਆ ਪਰਵਾਨ, ਜੀ ਦਇਆ ਪਰਵਾਨ।